ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਹਜ਼ਾਰਾਂ ਘਰੇਲੂ ਹਿੰਸਾ ਪੀੜਤ ਵਕੀਲਾਂ ਦੀਆਂ ਫੀਸਾਂ ਭਰਨ ਦੇ ਅਸਮਰੱਥ ਹਨ। ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਰਦ ਅਪਰਾਧੀ ਹੁੰਦੇ ਹਨ ਤੇ ਔਰਤਾਂ ਤੇ ਬੱਚੇ ਪੀੜਤ। ਜਿਹੜੀਆਂ ਔਰਤਾਂ ਅਜਿਹੇ ਬੁਰੇ ਰਿਸ਼ਤਿਆਂ 'ਚੋਂ ਨਿਕਲ ਕੇ ਆਉਂਦੀਆਂ ਹਨ, ਉਹਨਾਂ ਨੂੰ ਕਾਫ਼ੀ ਹੋਰ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਪੇਸ਼ ਹੈ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਦੁਰਵਿਵਹਾਰ ਅਤੇ ਘਰੇਲੂ ਬਦਸਲੂਕੀ ਨਾਲ ਨਜਿੱਠਦੇ ਹੋਏ ਇਨ੍ਹਾਂ ਪੀੜਤਾਂ ਨੂੰ ਗੁੰਝਲਦਾਰ ਤੇ ਪੈਸੇ ਦੀ ਕਮੀ ਵਾਲੀਆਂ ਸਰਕਾਰੀ ਕਾਨੂੰਨੀ ਸੇਵਾਵਾਂ ਨੂੰ ਵੀ ਸਮਝਣਾ ਪੈਂਦਾ ਹੈ। ਕਈਆਂ ਨੂੰ ਤਾਂ ਕਾਨੂੰਨੀ ਨਿਆਂ ਪ੍ਰਣਾਲੀ, ਪ੍ਰਕਿਰਿਆਵਾਂ ਅਤੇ ਤਕਨੀਕੀ ਕਾਨੂੰਨੀ ਅਧਿਕਾਰ ਸਮਝ ਵੀ ਨਹੀਂ ਆਉਂਦੇ। ਬਹੁਤ ਸਾਰੇ ਮਾਮਲਿਆਂ ਵਿੱਚ ਪੀੜਤਾਂ ਦੀਆਂ ਕਾਨੂੰਨੀ ਸਹਾਇਤਾ ਦੀ ਨੁਮਾਇੰਦਗੀ ਲਈ ਦਰਖਾਸਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ, ਪਰ ਉਹਨਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਉਸੇ ਸੇਵਾ ਦੁਆਰਾ ਨੁਮਾਇੰਦਗੀ ਮਿਲ ਜਾਂਦੀ ਹੈ। ਇਹ ਉਹਨਾਂ ਲਈ ਵਧੇਰੇ ਗੁੰਝਲਦਾਰ ਹੋ ਜਾਂਦਾ ਹੈ ਜਿਹੜੇ ਆਸਟ੍ਰੇਲੀਆ ਵਿੱਚ ਪੈਦਾ ਨਹੀਂ ਹੋਏ ਹਨ ਅਤੇ ਅੰਗਰੇਜ਼ੀ ਉਹਨਾਂ ਦੀ ਪਹਿਲੀ ਭਾਸ਼ਾ ਨਹੀਂ ਹੈ। ਮਰੀਆ ਇੱਕ ਅਰਜਨਟੀਨੀਅਨ ਜੰਪਲ ਪ੍ਰਵਾਸੀ ਹੈ ਜੋ ਦੁਰਵਿਵਹਾਰ ਦੀ ਸ਼ੈਲੀ ਸ਼ੁਰੂ ਹੋਣ ਤੋਂ ਪਹਿਲਾਂ 12 ਸਾਲ ਉਸ ਦੇ ਸਾਥੀ ਨਾਲ ਰਹੀ। ਮਰੀਆ ਨੂੰ ਇਹ ਸਵੀਕਾਰ ਕਰਨ ਵਿੱਚ ਕਈ ਸਾਲ ਲੱਗ ਗਏ ਕਿ ਉਹ ਘਰੇਲੂ ਸ਼ੋਸ਼ਣ ਦੀ ਸ਼ਿਕਾਰ ਹੈ। ਉਸ ਦੇ ਪਾਰਟਨਰ ਨੇ ਉਸ ਨੂੰ ਕਦੇ ਸਰੀਰਕ ਤੌਰ 'ਤੇ ਨਹੀਂ ਮਾਰਿਆ, ਪਰ ਉਹ ਹਮੇਸ਼ਾ ਡਰ ਵਿੱਚ ਰਹਿੰਦੀ ਸੀ। ਉਹ ਆਪਣੇ ਬੱਚਿਆਂ ਨੂੰ ਹੋਣ ਵਾਲੇ ਸੰਭਾਵਿਤ ਮਾਨਸਿਕ ਨੁਕਸਾਨ ਬਾਰੇ ਵੀ ਚਿੰਤਤ ਸੀ। ਮਰੀਆ ਇਸ ਅੱਤਿਆਚਾਰਕ ਰਿਸ਼ਤੇ ਵਿੱਚੋਂ ਤਾਂ ਭੱਜ ਗਈ, ਪਰ ਉਸ ਦੇ ਹਜ਼ਾਰਾਂ ਡਾਲਰ ਕਾਨੂੰਨੀ ਫੀਸਾਂ ਵਿੱਚ ਖਰਚ ਹੋ ਰਹੇ ਹਨ ਅਤੇ ਕਰਜ਼ਾ ਵੱਧ ਰਿਹਾ ਹੈ। ਘਰੇਲੂ ਹਿੰਸਾ ਤੋਂ ਬਚਣ ਵਾਲੇ ਬਹੁਤ ਸਾਰੇ ਲੋਕ ਅਕਸਰ ਵਕੀਲਾਂ ਤੋਂ ਬਿਨਾਂ ਹੀ ਆਸਟ੍ਰੇਲੀਆਈ ਅਦਾਲਤਾਂ ਦਾ ਸਾਹਮਣਾ ਕਰਦੇ ਹਨ, ਪਰ ਮਰੀਆ ਨੇ ਕਾਨੂੰਨੀ ਸਹਾਇਤਾ ਦੀ ਮੰਗ ਕੀਤੀ। SBS ਨਾਲ ਗੁਪਤ ਤੌਰ 'ਤੇ ਬੋਲਣ ਦੀ ਉਸ ਦੀ ਬੇਨਤੀ 'ਤੇ ਮਰੀਆ ਦੀ ਆਵਾਜ਼ ਬਦਲ ਦਿੱਤੀ ਗਈ ਹੈ।
So I've been, you know, trying to understand. At the time, you know, you are just so overwhelmed, you know, emotionally. You can't take much information in. And you feel really scared. You say, how am I going to handle this? You just don't understand the legal terms, you know. And solicitors, they speak in their own language. You know, they know the law and everything else. I'm not questioning their knowledge. But the bit that they lack is how to, you know, communicate with an ordinary person. So they speak in technical language you hardly can manage. So it adds confusion, you see. I went to different legal centers. You have to make an appointment, and these centers have this free legal aid for 1 hour. And I didn't have really good experiences accessing these services.
ਮਰੀਆ ਨੇ 1800 ਰਿਸਪੈਕਟ 'ਤੇ ਸੰਪਰਕ ਕੀਤਾ। ਉਹਨਾਂ ਕਾਲਾਂ ਦੌਰਾਨ ਹੀ ਉਸ ਨੂੰ ਪਤਾ ਲੱਗਿਆ ਕਿ ਹਰ ਵੇਲੇ ਰੋਜ਼ਾਨਾ ਡਰਾਉਣ ਅਤੇ ਅਪਮਾਨ ਕਰਨ ਦੇ ਹਾਲਾਤਾਂ ਲਈ ਇੱਕ ਨਾਮ ਹੈ। ਉਸ ਨੇ ਕੋਰਸਿਵ ਕੰਟਰੋਲ ਅਤੇ ਗੈਸ ਲਾਈਟਿੰਗ ਜਿਹੇ ਸ਼ਬਦਾਂ ਦੇ ਅਰਥ ਵੀ ਸਮਝੇ। ਇਨ ਟੱਚ ਮਲਟੀਕਲਚਰਲ ਸੈਂਟਰ ਅਗੇਂਸਟ ਫੈਮਿਲੀ ਵਾਇਲੈਂਸ ਦੀ CEO ਮਿਕਲ ਮੋਰਿਸ ਦਾ ਕਹਿਣਾ ਹੈ ਕਿ ਕੇਂਦਰ ਵਿੱਚ ਆਉਣ ਵਾਲੀਆਂ 60% ਔਰਤਾਂ ਕੋਰਸਿਵ ਕੰਟਰੋਲ ਅਤੇ ਗੈਸ ਲਾਈਟਿੰਗ ਤੋਂ ਅਣਜਾਣ ਹਨ ਤੇ ਤਕਰੀਬਨ 70% ਆਪਣੇ ਕਾਨੂੰਨੀ ਅਧਿਕਾਰਾਂ ਤੋਂ ਵੀ ਅਣਜਾਣ ਹਨ। ਸ਼੍ਰੀਮਤੀ ਮੋਰਿਸ ਦਾ ਕਹਿਣਾ ਹੈ ਕਿ ਭਾਸ਼ਾ ਅਤੇ ਹੋਰ ਰੁਕਾਵਟਾਂ ਵੀ ਕਾਨੂੰਨੀ ਸਹਾਇਤਾ ਤੱਕ ਪਹੁੰਚ ਨੂੰ ਰੋਕਦੀਆਂ ਹਨ, ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਵਾਸਤੇ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ।
Legal services and legal issues are incredibly complex and nuanced. And a woman deserves to understand what's happening. And so the only way to do that, if their English language skills are not strong, is to use interpreter. And so one of the biggest barriers for these women is that interpreters are not used enough in the legal system, and the quality of the interpreting sometimes isn't as strong as it needs to be. So one of the biggest barriers is women understanding, literally understanding the language of what's happening to them to empower them to make decisions. And that's hugely significant, I think, in the system.
ਅਟਾਰਨੀ ਜਨਰਲ ਵਿਭਾਗ ਸਰਕਾਰੀ ਨੀਤੀ ਅਤੇ ਪ੍ਰੋਜੈਕਟਾਂ ਦੇ ਤਾਲਮੇਲ ਲਈ ਜ਼ਿੰਮੇਵਾਰ ਹੈ ਜੋ ਨਿਆਂ ਤੱਕ ਪਹੁੰਚ ਵਿੱਚ ਸੁਧਾਰ ਕਰਦੇ ਹਨ। ਨਵੇਂ ਅੰਕੜੇ ਦਰਸਾਉਂਦੇ ਹਨ ਕਿ ਮਰਦਾਂ ਨੇ ਜੁਲਾਈ 2020 ਅਤੇ ਮਈ 2021 ਦੇ ਵਿਚਕਾਰ ਔਰਤਾਂ ਨਾਲੋਂ ਲਗਭਗ ਦੁੱਗਣੀ ਕਾਨੂੰਨੀ ਸਹਾਇਤਾ ਪ੍ਰਾਪਤ ਕੀਤੀ। ਸਿਡਨੀ ਯੂਨੀਵਰਸਿਟੀ ਦੇ ਲਾਅ ਪ੍ਰੋਫੈਸਰ ਸਾਇਮਨ ਰਾਈਸ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਕਾਨੂੰਨੀ ਸਹਾਇਤਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਉਹਨਾਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਇਹ ਗ੍ਰਾਂਟਾਂ 65% ਮਰਦਾਂ ਨੂੰ, 33% ਔਰਤਾਂ ਨੂੰ ਅਤੇ 2% ਲਿੰਗ ਨਾ ਦੱਸਣ ਵਾਲਿਆਂ ਨੂੰ ਗਈਆਂ।
Successive federal governments, and particularly it comes down to the Attorney General, simply haven't had a great interest in legal aid, access to justice or vulnerable people. My own opinion about that is because politically it's not useful to them. Vulnerable people and people in need of legal aid are not a relevant political constituency for a government. People don't vote on that basis. We're talking about people who simply are powerless, and the government has no special reason to care for people who are powerless.
ਆਸਟ੍ਰੇਲੀਆ ਵਿੱਚ ਔਰਤਾਂ ਸਹਾਇਤਾ ਲਈ ਪਛੜ ਜਾਂਦੀਆਂ ਹਨ ਕਿਉਂਕਿ ਅਪਰਾਧਿਕ ਕਾਨੂੰਨਾਂ ਦੀ ਪ੍ਰਤੀਨਿਧਤਾ ਲਈ ਸਹਾਇਤਾ ਫੰਡ ਜ਼ਿਆਦਾ ਦਿੱਤੇ ਜਾਂਦੇ ਹਨ ਅਤੇ ਕਾਨੂੰਨ ਦੇ ਇਸ ਖੇਤਰ ਵਿੱਚ ਮਦਦ ਮੰਗਣ ਵਾਲੇ ਮਰਦ ਜ਼ਿਆਦਾ ਹਨ। ਆਸਟ੍ਰੇਲੀਆ ਵਿੱਚ ਕਾਨੂੰਨ ਨੂੰ ਵਿਆਪਕ ਰੂਪ ਵਿੱਚ 3 ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ, ਕ੍ਰਿਮੀਨਲ ਲਾਅ, ਸਿਵਲ ਲਾਅ ਅਤੇ ਫੈਮਿਲੀ ਲਾਅ। ਆਸਟ੍ਰੇਲੀਅਨ ਨੈਸ਼ਨਲ ਲੀਗਲ ਏਡ ਦੇ ਅੰਕੜਿਆਂ ਦੇ ਰਿਕਾਰਡ ਦਰਸਾਉਂਦੇ ਹਨ ਕਿ 2020-21 ਵਿੱਚ 1,29,605 ਕਾਨੂੰਨੀ ਸਹਾਇਤਾ ਗ੍ਰਾਂਟਾਂ ਸਨ, ਜਿਨ੍ਹਾਂ ਵਿੱਚੋਂ 83,503 ਮਰਦਾਂ ਨੂੰ ਮਿਲੀਆਂ ਅਤੇ 43,160 ਔਰਤਾਂ ਨੂੰ। ਜਿਨ੍ਹਾਂ ਲੋਕਾਂ ਲਈ ਲਿੰਗ ਮਾਪਦੰਡ ਲਾਗੂ ਨਹੀਂ ਸਨ ਉਹਨਾਂ ਨੂੰ 2,942 ਗ੍ਰਾਂਟਾਂ ਮਿਲੀਆਂ। ਵੁਮੈਨਜ਼ ਲੀਗਲ ਸਰਵਿਸ ਵਿਕਟੋਰੀਆ ਦੀ ਕਾਰਜਕਾਰੀ ਚੀਫ ਐਗਜ਼ੀਕਿਟਿਵ ਆਫਿਸਰ ਹੈਲਨ ਮੈਥਿਊਜ਼ ਦਾ ਕਹਿਣਾ ਹੈ ਕਿ ਉਹ ਹਰ ਕੇਸ ਨਹੀਂ ਲੈ ਸਕਦੇ।
Where there's a conflict of interest and legal aid itself cannot assist, that doesn't prevent somebody who is eligible for legal aid getting a private lawyer funded by legal aid to assist them. There is a problem there in family law stuff in a supply of private lawyers who are prepared to do the legal aid work, because it's, you know, that the you know, there's cost disincentives for them. The issue is going to be, are they going to find a lawyer who is in a good position to assist them? I think you get a fair few people who fall through the cracks as a result.
ਆਸਟ੍ਰੇਲੀਆ ਵਿੱਚ ਕਾਨੂੰਨੀ ਪ੍ਰਣਾਲੀ ਵਿੱਚ ਸਰਕਾਰੀ ਅਤੇ ਨਿੱਜੀ ਸੇਵਾਵਾਂ ਮਿਲ ਕੇ ਲੀਗਲ ਏਡ ਕਮਿਸ਼ਨਸ ਦੁਆਰਾ ਰਾਜ ਅਤੇ ਪ੍ਰਦੇਸ਼ ਦੀਆਂ ਵਿਧਾਨਕ ਏਜੰਸੀਆਂ ਨਾਲ ਕੰਮ ਕਰਦੀਆਂ ਹਨ। ਇਹਨਾਂ ਪ੍ਰਕਿਰਿਆਵਾਂ ਦੇ ਨਤੀਜੇ ਲੰਬੇ ਸਮੇਂ ਵਾਲੇ ਹੋ ਸਕਦੇ ਹਨ, ਜਿਵੇਂ ਪਰਿਵਾਰਕ ਘਰ ਨੂੰ ਗਵਾਉਣਾ, ਆਮਦਨ ਖੋਣਾ ਅਤੇ ਜਾਇਦਾਦ ਅਤੇ ਹੋਰ ਚੀਜ਼ਾਂ ਦਾ ਨੁਕਸਾਨ ਹੋਣਾ। ਇਹ ਪੀੜਤ ਔਰਤਾਂ ਅਤੇ ਬੱਚਿਆਂ ਦੇ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਸਿਹਤ 'ਤੇ ਵੀ ਪ੍ਰਭਾਵ ਪਾ ਸਕਦੀਆਂ ਹਨ। ਜੇ ਲੀਗਲ ਏਡ ਸੇਵਾਵਾਂ ਕ੍ਰਿਮੀਨਲ ਲਾਅ ਦੇ ਕਿਸੇ ਹੋਰ ਮਾਮਲੇ ਵਿੱਚ ਇੱਕ ਕਥਿਤ ਅਪਰਾਧੀ ਨੂੰ ਦਰਸਾਉਂਦੀਆਂ ਹਨ, ਜੋ ਕਿ ਅਕਸਰ ਹੁੰਦਾ ਹੈ, ਤਾਂ ਉਹ ਉਸ ਦੇ ਪੀੜਤ ਪਰਿਵਾਰ ਦੀ ਨੁਮਾਇੰਦਗੀ ਨਹੀਂ ਕਰ ਸਕਦੀਆਂ ਕਿਉਂਕਿ ਇਸ ਨੂੰ ਕੌਨਫਲਿਕਟ ਆਫ ਇੰਟਰਸਟ ਮੰਨਿਆ ਜਾਂਦਾ ਹੈ। ਔਸਤਨ ਅੰਦਾਜ਼ਨ ਵਕੀਲਾਂ ਦੀ ਫੀਸ $500 ਪ੍ਰਤੀ ਘੰਟਾ ਹੁੰਦੀ ਹੈ, ਜੋ ਕਿ ਬਹੁਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ। ਜੇ ਕੋਈ ਵਿਅਕਤੀ ਕਿਸੇ ਵਕੀਲ ਦੀ ਫੀਸ ਦਾ ਭੁਗਤਾਨ ਨਹੀਂ ਕਰ ਸਕਦਾ ਤਾਂ ਉਸ ਨੂੰ ਸਵੈ ਨੁਮਾਇੰਦਗੀ ਵਜੋਂ ਜਾਣੀ ਜਾਂਦੀ ਪ੍ਰਕਿਰਿਆ ਦੁਆਰਾ ਅਦਾਲਤ ਦੇ ਸਾਹਮਣੇ ਆਪਣੀ ਪ੍ਰਤੀਨਿਧਤਾ ਆਪ ਕਰਨੀ ਪੈਂਦੀ ਹੈ। ਪਰਿਵਾਰਕ ਹਿੰਸਾ ਦੇ ਪੀੜਤਾਂ ਨੂੰ ਹੱਡ ਬੀਤੇ ਸਦਮੇ ਨੂੰ ਦੁਬਾਰਾ ਜਿਉਣ ਲਈ ਮਜਬੂਰ ਹੋਣਾ ਪੈਂਦਾ ਹੈ ਜਦੋਂ ਉਹ ਵਕੀਲਾਂ ਦੀ ਸਹਾਇਤਾ ਤੋਂ ਬਿਨਾਂ ਹੀ ਅਦਾਲਤ ਵਿੱਚ ਪੇਸ਼ ਹੁੰਦੇ ਹਨ। ਘਰੇਲੂ ਹਿੰਸਾ ਪੀੜਤਾਂ ਦੀ ਦਰਪੇਸ਼ ਵੱਖ-ਵੱਖ ਰੁਕਾਵਟਾਂ ਬਾਰੇ ਇੱਕ ਬਿਆਨ ਵਿੱਚ ਲਾਅ ਕਾਉਂਸਲ ਆਫ ਆਸਟ੍ਰੇਲੀਆ ਨੇ ਕਿਹਾ,
The primary problem faced by the legal assistance sector is that funding from a succession of governments has failed to keep pace with population growth and inflation. The single most significant factor impacting costs is the delay in reaching a final hearing. There are waiting times of up to 2 years, and in some instances, even 3 years. The Law Council strongly supports the use of family dispute resolution services through non-court-based interventions. However, The family courts provide a vital resource for those unable to resolve issues using these services.
2009 ਤੋਂ ਆਸਟ੍ਰੇਲੀਆ ਨੇ ਰਾਸ਼ਟਰੀ ਅਤੇ ਰਾਜ ਪੱਧਰਾਂ ਤੇ ਕਈ ਕਾਨੂੰਨੀ ਸਹਾਇਤਾ ਪ੍ਰੋਜੈਕਟਸ ਲਾਗੂ ਕੀਤੇ ਹਨ ਪਰ ਕੋਈ ਵੀ ਪ੍ਰੋਜੈਕਟ ਪ੍ਰਤੀਨਿਧਤਾ ਤੱਕ ਪਹੁੰਚ ਦੀ ਗਰੰਟੀ ਨਹੀਂ ਦਿੰਦਾ ਅਤੇ ਉਹਨਾਂ ਸਾਰਿਆਂ ਲਈ ਯੋਗਤਾ ਦੇ ਆਪਣੇ ਆਪਣੇ ਮਾਪਦੰਡ ਹਨ ਵੁਮੈਨਜ਼ ਲੀਗਲ ਸਰਵਿਸ ਵਿਕਟੋਰੀਆ ਦੀ ਕਾਰਜਕਾਰੀ ਐਗਜ਼ੀਕਿਟਿਵ ਆਫਿਸਰ ਹੈਲਨ ਮੈਥਿਊਜ਼ ਦਾ ਕਹਿਣਾ ਹੈ ਕਿ ਸਹਾਇਤਾ ਦੀ ਜ਼ਰੂਰਤ ਵਾਲੀਆਂ ਅਨੇਕਾਂ ਔਰਤਾਂ ਅਜੇ ਵੀ ਅਨੁਦਾਨ ਲਈ ਯੋਗ ਨਹੀਂ ਹਨ
For us, we are very, picky, if you like, very strict on who we take on. So we've got to actually assist those people who we think are the least able to navigate the system themselves. The family law matters do go on for quite some time, and we are looking at those women who are not eligible for legal aid often, not because they have too much income, but because there might be some problem with their matter.
ਆਸਟ੍ਰੇਲੀਆ ਵਿੱਚ ਕਾਨੂੰਨੀ ਸਹਾਇਤਾ ਅਤੇ SBS ਦੀ ਇਸ ਪੜਤਾਲ ਦੀ ਲੜੀ ਬਾਰੇ ਵਧੇਰੇ ਜਾਣਕਾਰੀ ਲਈ SBS ਲੈਂਗੁਏਜਸ ਵੈਬਸਾਈਟ ਤੇ ਜਾਓ ਇਹ ਜਾਣਕਾਰੀ SBS ਨਿਊਜ਼ ਦੀ ਜੋਸੀਪਾ ਕੋਸਨੋਵਿਕ ਫਲੋਰੈਂਸ ਮੈਲਗਰ ਅਤੇ ਮਾਰਕਸ ਮਿਗਲੋਕਨੋਮਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ Apple Podcast, Google Podcast, Spotify या जिथों भी तुसी अपने podcast सुनते हो